Ah, senhor. Sai, mai vai. Personalul este fundal pe trădau asta și am duvit. Vă rând de cuțel greacă. Rude și-o are mutau. Căli daș bule greu o schimba sare fai. Pistri trăsă bibim bule. Vahiguru, tu virudă pâcea neapnă. Vahiguru,
I'm gonna make it.
ਜਿਤਨੀ ਦੇਰ ਤੱਕ ਖਿਆਲ ਬਾਹਰੋਂ ਨਹੀਂ ਰੁਕਦਾ ਅੰਦਰ ਸ਼ਬਦ ਨਾਲ ਨਹੀਂ ਜੁੜਿਆ ਕਰਦਾ ਔਰ ਵਿਚਾਰ ਗੁਰੂ ਬਾਬਾ ਜੀ ਦੀ ਸਿੱਖਿਆ ਜੋ ਲੋਕ ਸੁਖੀ ਪ੍ਰਲੋਕ ਸੁਹੇਲਾ ਬਣਾਉਣ ਵਾਲੀ ਹੈ ਉਸਦੀ ਸਮਝ ਨਹੀਂ ਆਇਆ ਕਰਦੀ ਇਸ ਵਾਸਤੇ ਖਿਆਲ ਬਾਹਰੋਂ ਰੋਕਣਾ ਲਾਜ਼ਮੀ ਹੈ ਇਸਦੇ ਵਾਸਤੇ ਇਹੀ ਉਪਾਅ ਹੈ ਰਸਨਾ ਦੁਆਰਾ ਸ਼ਬਦ ਬੋਲਦੇ ਰਹੋ ਕੰਨਾਂ ਨੂੰ ਸੁਣ ਵਿੱਚ ਲਗਾ ਦਿਓ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਅੰਤਰੀ ਵਿਆਬਾਜ ਇੱਧਰ ਉੱਧਰ ਨਾ ਜਾਣ ਦਿਓ ਬੁੱਧ ਨਾਲ ਵਿਚਾਰ ਕਰੀ ਚੱਲੋ ਨਿਊ ਮਨ ਮਾਨਾ ਰੁਕੇ ਅੰਤਰ ਮੁੱਖ ਹੋਵੇਗਾ ਉਸਦਾ ਇੱਕ ਇੱਕ ਛਿਣ ਕਰੋੜ ਕਰੋੜ ਅਸਮੇ ਜਗ ਦਾ ਫਲ ਰੱਖਦਾ ਹੈ ਕਈ ਕੋਟਕ ਜਗ ਫਲਾਂ ਸੰਗਾ ਬਣਹਾਰੇ ਨਾਲ ਕਰੋੜਾਂ ਯੱਗਾਂ ਦਾ ਫਲ ਮਨ ਨੇ ਇਕਾਗਰ ਕਰਕੇ ਬਾਣੀ ਗਾਉਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਿੱਜੇ ਪ੍ਰਾਪਤ ਹੁੰਦਾ ਅੱਜ ਤੋਂ ਤਕਰੀਬਨ 500 ਸਾਲ ਪਹਿਲੇ ਸੰਸਾਰ ਦੀ ਦਿਸ਼ਾ ਨੂੰ ਅਨੁਭਵ ਕਰਦੇ ਹੋਏ ਅਹੰਕਾਰ ਨੇ ਆਪਣੇ ਆਪ ਨੂੰ ਗੁਰੂ ਨਾਨਕ ਰੂਪ ਵਿੱਚ ਪ੍ਰਗਟ ਕੀਤਾ ਆਪ ਜੀ ਨੇ 70 ਦੀਪਾਂ ਨੂੰ ਅਖੰਡਾਂ ਦੇ ਵਿੱਚ ਚੱਕਰ ਲਗਾਇਆ ਸਭ ਲੋਕਾਂ ਨੂੰ ਇਸ ਸਮੇਂ ਦੀਆਂ ਲੋਕਾਂ ਦੀਆਂ ਜਿਸਮਾਨੀ ਦਿਮਾਗੀ ਦਿਲੀ ਅਵਸਥਾਵਾਂ ਨੂੰ ਅਨੁਭਵ ਕਰਦੇ ਹੋਏ ਸੌਖਾ ਰਸਤਾ ਕਲਿਆਣ ਦਾ ਮੁਕੱਦਾ ਗੁਰਸਿੱਖੀ ਭਗਤੀ ਮਾਰਗ ਜਿਸਦੇ ਮੁੱਖ ਸਗੁਰ ਗੁਰਮੁਖ ਨਾਮ ਦਾ ਨਿਸ਼ਾਨ ਇਹ ਚਲਾਇਆ ਆਪ ਜੀ ਸੁਲਤਾਨਪੁਰ ਬੀਬੇ ਨਾਨਕੀ ਪਾਸ ਰਹਿੰਦੇ ਮੋਦੀਖਾਨੇ ਦਾ ਕੰਮ ਕਰਦੇ ਨੇ ਗਸ਼ਤ ਵਿੱਚ ਰਹਿ ਕੇ ਕਿਵੇਂ ਆਪਣਾ ਭਜਨ ਕਰ ਸਕੀ ਜਨ ਸਫਲਾ ਕਰ ਸਕੀਦਾ ਉਹ ਜਾਤਾਂ ਸਿਖਾਉਣ ਵਾਸਤੇ ਉਹ ਨਮੂਨਾ ਦੇਣ ਵਾਸਤੇ ਆਪ ਜੀ ਮੋਦੀਖਾਨੇ ਦਾ ਕੰਮ ਕਰਦੇ ਹਨ ਪਰ ਉਸਦੇ ਦੌਰਾਨ ਵਿੱਚ ਵੀ ਹੱਥ ਪਾਉਂ ਕਰ ਕਾਮ ਸਭ ਚੀਤਨ ਅੰਜਨ ਨਾਲ ਅੰਮ੍ਰਿਤਪੁਰ ਰੋਜ਼ ਪਹਿਰਾਤਰੇ ਨੇ ਉੱਠਣਾ ਸੌਜ ਦਾਤਨ ਕੁਰਲਾ ਇਸ਼ਨਾਨ ਆਦਿ ਕਰਕੇ ਨਹੀਂ ਵਿੱਚ ਕਿਨਾਰੇ ਆਸਣ ਦੇ ਜਾਂਦਾ ਚੌਂਕੜਾ ਮਾਰ ਕੇ ਬੈਠਣਾ ਸੋਸ ਰੂਪ ਅਨੰਦ ਦਾ ਸਾਗਰ ਜੋ ਵਾਹਿਗੁਰੂ ਹੈ ਉਸਦੇ ਵਿੱਚ ਬਿਰਤੀ ਲਗਾ ਕੇ ਸਮਾਧਿਸ਼ਟ ਹੋਣਾ ਦਿਨ ਧੜੇ ਤੱਕ ਉਸ ਆਨੰਦ ਵਿੱਚ ਲਿਗਨੀਨ ਰਹਿਣਾ ਉਸ ਤੋਂ ਬਾਅਦ ਘਰ ਆ ਕੇ ਕੁਝ ਥੋੜਾ ਬਹੁਤ ਖਾਣ ਪਾਨ ਕਰਕੇ ਮੋਦੀਖਾਨੇ ਆਪਣੇ ਜ਼ਿੰਮੇਵਾਰੀ ਤੇ ਜਾਂਦੇ ਉੱਥੇ ਕੰਮਕਾਰ ਕਰਦੇ ਹੋਏ ਕੰਮਕਾਰ ਦੇ ਦੌਰਾਨ ਵਿੱਚ ਵੀ ਧੁਨੀ ਧੁਨੀ ਦੀ ਧੁਨੀ ਲੱਗੀ ਰਹਿੰਦੀ ਸਹੀ ਉਹ ਸਮਾਂ ਗੁਜ਼ਰਦਾ ਚਲਾ ਭਾਈ ਬਾਲਾ ਆਪਦੇ ਚਰਨਾਂ ਵਿੱਚ ਸੇਵਾਦਾਸ ਅੱਜ ਅੰਮ੍ਰਿਤ ਵੇਲੇ ਉੱਠ ਕੇ ਭਾਈ ਬਾਲਾ ਨਾਲ ਲੈ ਕੇ ਵੇਈ ਨਦੀ ਦੇ ਕਿਨਾਰੇ ਪਹੁੰਚਦੇ ਹਨ ਸੌਜ ਦਾਤਨ ਕੁਰਲਾ ਕਰਕੇ ਬਸਤਰ ਉਤਾਰੇ ਇਸ਼ਨਾਨ ਵਾਸਤੇ ਇੱਕ ਚੁੱਭੀ ਲਗਾਈ ਦੂਜੀ ਲਗਾਈ ਤੀਜੀ ਚੁੱਭੀ ਨੂੰ ਪਾਣੀ ਤੋਂ ਬਾਹਰ ਨਹੀਂ ਨਿਕਲੀ ਭਾਈ ਬਾਲਾ ਹੈਰਾਨ ਪਰੇਸ਼ਾਨ ਹੈ ਅਸ਼ਚਰਜ ਬਾਤ ਅੱਗੇ ਦੋ ਤਿੰਨ ਚੁੱਪੀਆਂ ਲਗਾ ਕੇ ਇਸ਼ਨਾਨ ਕਰਕੇ ਸਰੀਰ ਨੂੰ ਪਹੁੰਚ ਕੇ ਵਸਤਰ ਬਦਲ ਕੇ ਸਮਾਧੀ ਵਿੱਚ ਲੀਨ ਹੋ ਜਾਂਦੇ ਪਰ ਅੱਜ ਕੀ ਕਾਰਨ ਚਿੱਤ ਵਿੱਚ ਖਿਆਲ ਉੱਠਦਾ ਭਾਈ ਬਾਲੇ ਦੇ ਸ਼ਾਇਦ ਪਾਣੀ ਜਰੂਰ ਗਿਆ ਹੋਣ ਜਿਸ ਤਰਫ਼ ਪਾਣੀ ਦਾ ਦੇਗ ਹੈ ਉੱਧਰ ਨੂੰ ਜਾ ਰਹੇ ਜਾ ਕੇ ਦੇਖਦਾ ਇੱਧਰ ਉੱਧਰ ਨਹੀਂ ਦਰਸ਼ਨ ਫਿਰ ਕਿਤੇ ਖਿਆਲ ਕਰਦਾ ਸ਼ਾਇਦ ਕੋਈ ਮੱਛ ਨਾ ਨਿਕਲ ਗਿਆ ਹੋਵੇ ਦਰਿਆਵਾਂ ਆਦਿ ਵਿੱਚ ਮੱਛ ਪੱਛ ਬਹੁਤ ਰਹਿੰਦੇ ਤਿੰਨ ਚੜੇ ਤੱਕ ਕਿਨਾਰੇ ਤੇ ਇੱਧਰ ਉੱਧਰ ਢੂੰਡਦਾ ਰਿਹਾ, ਲੇਕਿਨ ਗੁਰੂ ਬਾਬੇ ਦਾ ਦਰਸ਼ਨ ਹੋ ਹੀ ਨਹੀਂ ਸਕਿਆ। ਅਖੀਰ ਉਦਾਸ ਹੋ ਕੇ ਖਰ ਆ ਜਾਂਦੇ ਬੇਬੇ ਨਾਨਕੀ, ਇਕੱਲੇ ਬਾਲੇ ਨੂੰ ਦੇਖ ਕੇ ਕਹਿਣ, ਭਾਈ ਬਾਲਾ ਮੇਰੇ ਵੀਰ ਨਾਨਕ ਨੂੰ ਕਿੱਥੇ ਛੱਡਿਆ। ਇਹ ਸੁਣ ਕੇ ਭਾਈ ਬਾਲਾ ਬੇਵਸ ਨਾ ਰਿਹਾ, ਬੇਵਸ ਆ ਕੇ ਵੈਰਾਗ ਦੀ ਹਾਲਤ ਚ ਆ ਜਾਂਦਾ, ਅੱਖਾਂ ਚੋਂ ਇੰਝ ਹੀ ਜਾਂਦੇ। ਗੱਲ ਕੀ ਹੈ ਖੁੱਲ ਕੇ ਦੱਸ ਭਾਈ ਬਾਲਾ, ਕਹਿਣ ਗਿਆ ਬੇਬੇ ਜੀ ਰੋਜ਼ ਦੇ ਸੁਭਾਅ ਦੇ ਮੁਤਾਬਕ ਅੰਮ੍ਰਿਤ ਵੇਲੇ ਸੱਚ ਦਸ ਨੂੰ ਪ੍ਰਹਲਾਦ ਕਰਕੇ ਇਸ਼ਨਾਨ ਕਰਿਆ ਕਰਦੇ ਸਨ, ਤੇ ਅੱਜ ਵੀ ਇਸੀ ਤਰ੍ਹਾਂ ਵਸਤਰ ਉਤਾਰ ਕੇ ਇਸ਼ਨਾਨ ਵਾਸਤੇ ਵੀ ਪ੍ਰਵੇਸ਼ ਕੀਤਾ। ਇੱਕ ਚੁੱਬੀ ਲਗਾਈ, ਦੂਜੀ ਲਗਾਈ, ਤੀਸਰੀ ਚੁੱਬੀ ਨੂੰ ਪਾਣੀ ਤੋਂ ਬਾਹਰ ਨਹੀਂ ਨਿਕਲ। ਮੈਂ ਬਹੁਤ ਇੱਧਰ ਉੱਧਰ ਦਰਿਆ ਦੇ ਕਿਨਾਰੇ ਦੇਖਿਆ, ਪਰ ਦਰਸ਼ਨ ਨਹੀਂ ਹੋਏ ਬਾਬੇ ਦੇ। ਸ਼ਾਇਦ ਕੋਈ ਮੱਛ ਨਿਕਲ ਗਿਆ, ਸ਼ਾਇਦ ਪਾਣੀ ਵਿੱਚ ਰੁੜ ਗਿਆ। ਬੇਬੇ ਨਾਨਕੀ ਜੀ ਦਾ 100% ਵਿਸ਼ਵਾਸ ਸੀ ਗੁਰੂ ਨਾਨਕ ਤੇ, ਦੁਨਿਆਵੀ ਰਿਸ਼ਤੇ ਵੱਲੋਂ ਭਾਵੇਂ ਭੈਣ ਭਰਾ ਸਨ, ਲੇਕਿਨ ਬੇਬੇ ਨਾਨਕੀ ਦਾ 100% ਵਿਸ਼ਵਾਸ ਗੁਰੂ ਜੀ ਤੇ ਸੀ, ਸਾਕਸ਼ਾਤ ਤਾਰ ਬੰਧੂ ਸਨ। ਸਹੀ ਮੈਂ ਕਹਿੰਦੀ ਭਾਈ ਬਾਲ ਤਾਂ ਆਸ਼ਚਰਜ ਬਾਤ ਹੈ, ਤੂੰ ਨਾਲ ਲੈਂਦੇ ਗੁਰੂ ਨਾਨਕ ਦੇ, ਤੈਨੂੰ ਅਜੇ ਤੱਕ ਨਹੀਂ ਪਤਾ ਲੱਗਾ ਗੁਰੂ ਨਾਨਕ ਕੌਣ? ਗੁਰੂ ਨਾਨਕ ਅਰਸ਼ਾਂ ਕੁਰਸ਼ਾਂ ਦਾ ਮਾਲ, ਕੀ ਸੱਤਿਆ ਪਾਣੀਆਂ ਨੂੰ ਰੋੜ ਸਕੇ, ਕੀ ਤਾਜ ਤੋਂ ਉਸਨੂੰ ਮੱਛ ਨਿਕਲ ਸਕੇ, ਕਿਉਂ ਸਭ ਕੁਛ ਦੇ ਹੁਕਮ ਵਿੱਚ ਹੈ। ਇਉਂ ਕਹਿੰਦੇ ਹਨ ਪਾਣੀ ਦੇਵਤੇ ਸਾਰੇ ਵਸਦੇ ਨੇ ਪੈਰ ਵਿੱਚ, ਪਾਣੀ ਦੇਵਤੇ ਸਾਰੇ ਵਸਦੇ ਨੇ ਪੈਰ ਵਿੱਚ, ਸਿਰਫ ਦੁਨੀਆਂ ਦੇ ਉਧਾਰ ਵਾਸਤੇ ਨਿਰੰਕਾਰ ਨੇ ਇਹ ਰੂਪ ਧਾਰਨ ਕੀਤਾ, ਇਹ ਜਿਤਨੇ ਵੀ ਪੌਣ ਪਾਣੀ ਆਦਿ ਹਨ ਸਭ ਉਹਦੇ ਹੁਕਮ ਦੇ ਵਿੱਚ ਪਾਣੀ ਦੀ ਕੀ ਸੱਤਿਆ ਗੁਰੂ ਨਾਨਕ ਨੂੰ ਰੋੜ ਸਕੇ ਜਾਂ ਡੋਬ ਸਕੇ, ਮੱਛ ਦੀ ਕੀ ਸੱਤਿਆ ਉਸ ਨੂੰ ਨਿਗਲ ਸਕੇ, ਭੈ ਵਿੱਚ ਪਾਉਣ ਰਹੇ ਸਦਵਾ, ਭੈ ਵਿੱਚ ਚੱਲਣ ਲੱਖ ਦਰਿਆ, ਭੈ ਵਿੱਚ ਅਗਨ ਕੱਢੇ ਵੇਗਾ, ਭੈ ਵਿੱਚ ਧਰਤੀ ਦੱਬੀ ਖਾਰ, ਭੈ ਵਿੱਚ ਇੰਦ ਫਿਰੇ ਸਿਰ ਖਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਉਹ ਕਰੋੜੀ ਚਲਤ ਨ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾ, ਭੈ ਵਿੱਚ ਆਦਾਣੇ ਆਕਾਸ਼, ਭੈ ਵਿੱਚ ਜੋਤ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਸੂਰ, ਸਗਲਿਆ ਪਾਪ ਲਿਖਿਆ ਸਿਰਲੇਖ ਨਾਨਕ ਨਿਰਭਉ, ਨਿਰੰਕਾਰ ਸੱਚੇ। ਹਾਂ, ਗੁਰੂ ਨਾਨਕ ਅਰਸ਼ਾਂ ਕ੍ਰਿਸ਼ਨ ਦਾ ਮਾਲਕ ਉਹਨਾਂ ਨੂੰ ਪਾਣੀ ਮੱਛ ਆਦਿਕ ਦੀ ਕੀ ਸੱਤਿਆ ਕੁਛ ਤਕਲੀਫ ਦੇ ਸਕਣ, ਉਹ ਤਾਂ ਆਪਣਾ ਉਹਨਾਂ ਦਾ ਕੋਈ ਚੋਜ ਹੈ, ਕੋਈ ਕੌਤਕ ਹੈ, ਕੌਤਕ ਵੀ ਦੁਨੀਆਂ ਦੇ ਫਾਇਦੇ ਵਾਸਤੇ। ਇਹ ਬੇਬੇ ਨਾਨਕੀ ਨੇ ਭਾਈ ਵਾਲੇ ਨੂੰ ਸਮਝਾਇਆ, ਉਸਦਾ ਮਨ ਬਹੁਤ ਉਦਾਸ, ਉਸਨੂੰ ਤਾਰਸ ਆਈ ਜਿਵੇਂ ਛੱਤ ਗਿਰਦੀ ਹੋਵੇ ਮਕਾਨ ਦੇ ਹੇਠਾਂ ਥੰਮਾਂ ਦੇ ਦਿੱਤਾ ਜਾਵੇ, ਉਹ ਠੱਲੀ ਜਾਂਦੀ, ਜਿਵੇਂ ਭਾਈ ਵਾਲੇ ਦੇ ਚਿੱਤ ਨੂੰ ਧੀਰ ਆਇਆ। ਖੈਰ, ਕੁਛ ਮਨ ਨੂੰ ਸ਼ਾਂਤ ਆ, ਸ਼ਹਿਰ ਦੇ ਵਿੱਚ ਗੋਗਾ ਮੱਚ ਗਿਆ, ਕਿਉਂ ਦੁਨੀਆਂ ਦਾ ਸੁਭਾਅ ਵੀ ਹੈ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਸ਼ਰਧਾਲੂ ਪ੍ਰੇਮੀਆਂ ਨੂੰ ਖੇਡ ਹੈ ਦੁੱਖ, ਲੇਕਿਨ ਜਿਹੜੇ ਵਿਰੋਧੀ ਨਿੰਦਕ ਹਨ ਉਹ ਕੁਛ ਕੁਛ ਗੱਲਾਂ ਬਣਾਉਂਦੇ ਨੇ, ਕੋਈ ਕਹਿੰਦਾ ਲਓ ਜੀ ਵਕਤ ਆਉਣ ਵਾਲਾ ਸੀ ਹਿਸਾਬ ਕਿਤਾਬ ਦਾ, ਦੋਵੇਂ ਹੱਥੀ ਨਵਾਬ ਦਾ ਮੋਦੀ ਖਾਨਾ ਗਰੀਬ ਗੁਰਬੇ ਫਕੀਰਾਂ ਨੂੰ ਲੁਟਾਈ ਜਾਂਦਾ ਹੈ, ਹੁਣ ਘਾਟਾ ਪੈਣਾ ਸੀ ਇਸ ਕਰਕੇ ਘਾਟੇ ਦਾ ਮਾਰਾ ਡੁੱਬ ਕੇ ਮਰ ਗਿਆ। ਕੋਈ ਕੁਛ ਕੋਈ ਕੁਛ, ਦੁਨੀਆਂ ਦਾ ਸੁਭਾਅ, ਦੁਨੀਆਂ ਦੀ ਦੰਦ ਕਲਾ ਤੋਂ ਕਿਸੇ ਨੇ ਵੀ ਛੁਟਕਾਰਾ ਨਹੀਂ ਪਾਇਆ, ਜਿਹਨਾਂ ਸਭ ਕੁਛ ਦੁਨੀਆਂ ਵਾਸਤੇ ਕੁਰਬਾਨ ਕੀਤਾ, ਦੁਨੀਆਂ ਉਹਨਾਂ ਦੇ ਵੀ ਵਿਰੁੱਧ ਕੁਛ ਨਾ ਕੁਛ ਕਹਿ ਵੀ ਚਲੀ ਆਈ। ਸੋ ਤਦੇ ਕਿਸੇ ਮੌਕੇ ਗੁਰੂ ਬਾਬ ਨੇ ਐਸਾ ਫਰਮਾਇਆ ਸੀ, ਚੱਟ ਕਿੱਥੇ ਗੁਜ਼ਾਰਾਂ ਜੀ ਮਾਲਕਾਂ ਦੁਨੀਆਂ ਚ ਗੰਨਾ, ਚੱਟ ਕਿੱਥੇ ਗੁਜ਼ਾਰਾਂ ਮਾਲਕਾਂ ਦੁਨੀਆਂ ਚ ਗੰਨਾ, ਬੜਬੜ ਕਰੇ ਚੁੱਪ ਕਰਨ ਤਾਂ ਆਖੀ ਇਸ ਘਟਨਾ ਹੀ ਮਤ, ਜੇ ਬੋਲਣਾ ਤਾਂ ਆਖੀਏ ਬੜਬੜ ਕਰੇ ਬਹੁਤ, ਜੇ ਬੈਠਣਾ ਤਾਂ ਆਖੀਏ ਤਾਂ ਸੱਥਰ ਬੈਠਾ ਕਰ, ਜੇ ਨੀਵਾਂ ਤਾਂ ਆਖੀਏ ਡਰਦਾ ਕਰੇ ਭਗਤ, ਕਾਈ ਗਲੀ ਨਾ ਮੇਦ ਨਹੀਂ ਕਿੱਥੇ ਕੱਢਾਂ ਛੱਤ, ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪਤ। ਦੁਨੀਆਂ ਦਾ ਸੁਭਾਵ ਹੈ, ਸਾਰੀ ਦੁਨੀਆਂ ਇੱਕ ਵਿਅਕਤੀ ਤੇ ਭਾਵੇਂ ਕੋਈ ਵੀ ਕਦੇ ਵੀ ਪ੍ਰਸੰਨ ਨਹੀਂ ਹੋ ਸਕਦਾ। ਖੈਰ, ਗੁਰੂ ਬਾਬੇ ਦੀ ਨਿੰਦਕ ਵਿਰੋਧੀ ਲੋਕ ਤਾਂ ਕੁਛ ਕੁਛ ਗੱਲਾਂ ਬਣਾਉਂਦੇ ਆ, ਪ੍ਰੇਮੀਆਂ ਨੂੰ ਖੇਡ ਹੈ, ਨਵਾਬ ਨੂੰ ਪਤਾ ਲੱਗਾ, ਉਸਨੇ ਮੋਦੀ ਖਾਨੇ ਨੂੰ ਮੋਹਰਾਂ ਲਗਵਾ ਕੇ ਘੁੰਡਣ ਦੀ ਕੋਸ਼ਿਸ਼ ਕੀਤੀ ਪਾਣੀ ਦੇ ਵਿੱਚ, ਜਾਲ ਵਗੈਰਾ ਲਿਜਾ ਕੇ ਔਰ ਡਬੋਲੀ ਵਗੈਰਾ ਲਿਜਾ ਕੇ, ਪਰ ਜੇ ਤਾਂ ਗੁਰੂ ਬਾਬਾ ਵੇਈ ਵਿੱਚ ਹੁੰਦਾ ਤਾਂ ਲੱਭ ਜਾਂਦਾ, ਪਰ ਉੱਥੇ ਤਾਂ ਹੈ ਨਹੀਂ ਸੀ। ਗੁਰੂ ਨਾਨਕ ਜੀ ਗਏ ਕਿੱਥੇ? ਸਾਧ ਸੰਡੇ ਸੱਚਖੰਡ ਨੰਕਾਰ ਦੀ ਦਰਗਾਹ ਵਿੱਚ ਪਹੁੰਚੇ, ਜਿਸ ਦੀ ਬਾਬਤ ਇਸ ਜ਼ਬਾਨ ਨਾਲ ਕਹਿਣਾ ਬਹੁਤ ਹੀ ਮੁਸ਼ਕਿਲ ਹੈ। ਫਿਰ ਵੀ ਸਮਝਾਉਣ ਵਾਸਤੇ ਦੱਸੇ ਵੀ ਉਹ ਇਹੋ ਜਿਹਾ ਦਰਬਾਰ ਹੈ ਜਿਹਦੇ ਵਿੱਚ ਬੜੇ ਬੜੇ ਪੀਰ ਪੈਗੰਬਰ ਔਲੀਏ ਰਿਸ਼ੀ ਮੁਨੀ ਸਿੱਧਨਾਥ ਹੱਥ ਜੋੜੀ ਖੜੇ ਹੋਏ ਹਨ, ਇਉਂ ਫਰਮਾਉਂਦੇ ਹਨ।
ਹੱਥ ਬੰਨ ਕੇ ਖਲੋਤੇ ਨੇ ਸਾਰੇ ਦੇਵੀ ਦੇ ਲਖਣ ਔਲੀਏ, ਬੰਨ ਕੇ ਖਲੋਤੇ ਨੇ ਦੇਵੀ ਦੇ ਲਖਣ ਔਲੀਏ,
ਦਰ ਲੱਖ ਮੁਹੰਮਦ ਲੱਖ ਬ੍ਰਹਮੇ ਵਿਸ਼ਨੂੰ ਮਹੇਸ਼, ਲੱਖ ਲੱਖ ਰਾਮ ਵਡੀਰੀਆ, ਲੱਖ ਰਾਹੀ ਲੱਖ ਵੇਸ਼, ਲੱਖ ਲੱਖ ਉੱਥੇ ਜਤੀ ਹੈ ਸਤੀ ਉੱਥੇ ਸੰਨਿਆਸ, ਲੱਖ ਲੱਖ ਉੱਥੇ ਗੋਰਖ, ਲੱਖ ਲੱਖ ਨਾਥਾਂ ਨਾਥ ਇਤਿਹਾਸ, ਜਿਵੇਂ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਬੜੇ ਬੜੇ ਵਜ਼ੀਰ ਨਸ਼ੀ ਅਹਿਲਕਾਰ, ਇਸੇ ਤਰ੍ਹਾਂ ਸਾਕਾਰ ਬ੍ਰਹਮ ਦੇ ਦਰਬਾਰ ਵਿੱਚ ਬੇਅੰਤ ਪੀਰ ਬ੍ਰਹਮ ਔਲੀਏ ਇਉਂ ਖੜੇ ਹੋਏ। ਉਸ ਨਿਰੰਕਾਰ ਦੀ ਦਰਗਾਹ ਵਿੱਚ ਗੁਰੂ ਨਾਨਕ ਜੀ ਪਹੁੰਚੇ। ਇੱਥੇ ਸ਼ੰਕਾ ਵਾਦੀ ਸ਼ੰਕਾ ਪੈਦਾ ਕਰਦਾ ਜੀ, ਗੁਰੂ ਨਾਨਕ ਨਿਰੰਕਾਰ ਸਰੂਪ ਹਨ, ਫਿਰ ਕਿਸ ਨਿਰੰਕਾਰ ਦੀ ਦਰਗਾਹ ਵਿੱਚ ਪਹੁੰਚੇ? ਸਾਧ ਵਾਹਿਗੁਰੂ ਅੰਤਰਜਾਮੀ ਅਨੰਤ ਸ਼ਕਤਾ ਸੀ, ਛੋਟੇ ਜਿਹੇ ਪ੍ਰਸੰਗ ਤੇ ਅੱਛੀ ਤਰ੍ਹਾਂ ਸਮਝ ਆ ਜਾਏ। ਇੱਕ ਕੋਈ ਰਾਜਾ ਜਿਸ ਦੇ ਪਾਸ ਇੱਕ ਬਹੁਰੂਪੀਆ ਨੌਕਰ ਰੱਖਿਆ, ਬਹੁਰੂਪੀਆ ਦਾ ਕੀ ਕੰਮ ਹੁੰਦਾ? ਕਈ ਕਈ ਕਿਸਮ ਦੇ ਰੂਪ ਧਾਰ ਕੇ ਰਾਜੇ ਨੂੰ ਪ੍ਰਸੰਨ ਕਰਨਾ, ਇਨਾਮ ਵੀ ਪ੍ਰਾਪਤ ਕਰਨੇ, ਤਰਫਾਂ ਆਉਂਦੀਆਂ ਲੱਗੀਆਂ ਹੁੰਦੀਆਂ। ਸੋ ਇੱਕ ਦਿਨ ਰਾਜਾ ਕਹਿਣ ਲੱਗਾ, ਕਿਉਂਕਿ ਸੰਤ ਸੇਵੀ ਔਰ ਧਰਮਾਤਮਾ ਸੀ, ਬਹੁਰੂਪੀ ਨੂੰ ਕਹਿਣ ਲੱਗਾ, ਬਈ ਕਿਸੇ ਦਿਨ ਤੂੰ ਦਰਖਤ ਸਾਹਿਬ ਨੂੰ ਦਸਵਾਂਗ ਧਾਰ ਕੇ ਦਿਖਾ। ਉਹ ਕਹਿਣ ਲੱਗੇ, ਸਰਕਾਰ ਨੌਕਰੀ ਕਾਹਦੀ ਲੈਂਦੇ, ਹਜ਼ੂਰ ਦੇ ਗੁਲਾਮ, ਐਸਾ ਹੀ ਕੀਤਾ ਜਾਏਗਾ। ਸੋ ਅਚਨਚੇਤ ਇੱਕ ਦਿਨ ਵਰਖ ਸਾਧੂ ਦਾ ਸਵਾਂਗ ਥਾਰ ਕੇ ਆ ਗਿਆ। ਵਰਖ ਅਸਲ ਵਰਖ ਦੇ ਮੈਨੂੰ ਨਿਰੀਛਤ ਹੈ, ਡਿਜ਼ਾਇਰਲੈਸ ਸਟੇਟ, ਅੰਤਰੀ ਵਿਵਸਥਾ ਜਿੱਥੇ ਤਮਾਮ ਖਾਸ਼ਾਂ ਖਤਮ ਹੁੰਦੀਆਂ, ਆਖਰੀ ਸਟੇਜ ਰੂਹਾਨੀਅਤ ਦੀ। ਪਰ ਵਰਖ ਬਾਹਰੋਂ ਉਹਨਾਂ ਸਾਧਨ ਨੂੰ ਕਹਿੰਦੇ ਜਿਹੜੇ ਮਾਇਆ ਨਹੀਂ ਅੰਗੀਕਾਰ ਕਰਦੇ, ਮਾਇਆ ਨੂੰ ਹੱਥ ਨਹੀਂ ਲਗਾਉਂਦੇ, ਸਾਦਾ ਕੱਪੜਾ ਰੱਖਣਾ, ਭਿਕਸ਼ਾ ਮੰਗ ਰੋਟੀ ਖਾ ਰਹਿਣੀ, ਜਿੱਥੇ ਜਗ੍ਹਾ ਮਿਲਣੀ ਆਪਣਾ ਸਮਾਂ ਗੁਜ਼ਾਰ ਲੈਣਾ, ਪ੍ਰਭੂ ਭਜਨ ਦੇ ਵਿੱਚ। ਸੋ ਇੱਕ ਵਰਖ ਦਾ ਸਵਾਂਗ ਥਾਰ ਕੇ ਅੱਜ ਬਹੁਰੂਪੀ ਆ ਜਾਂਦੇ, ਜਾ ਕੇ ਦਰਬਾਰ ਨੂੰ ਬੋਲਿਆ, ਦਰਬਾਰ ਬੋਲੋ, ਰਾਜਾ ਜੀ ਨੇ ਵਰਖ ਸਾਧੂ ਖੜਾ। ਦੌੜਿਆ ਦੌੜਿਆ ਗਿਆ ਵਰਖ ਦਰਬਾਰ, ਕਿਉਂਕਿ ਰਾਜਾ ਸੰਤ ਸੇਵੀ ਸੀ, ਜਾ ਕੇ ਅਰਜ਼ ਕਰਦਾ, ਹਜ਼ੂਰ ਗਰੀਬ ਪੁਰਬ ਸਾਧੂ ਖੜਾ ਹੋਇਆ, ਵਰਖ ਸਾਧੂ ਦਾ। ਰਾਜਾ ਉਸੀ ਵਰਖ ਖਜ਼ਾਨ ਜੀ ਨੂੰ ਕਹਿੰਦਾ, 500 ਮਹਿਲ ਮੋਹਰ ਦੀ ਥੈਲੀ ਲਿਆ, ਆਪ ਉਸੀ ਥਾਂ ਤੋਂ ਡੰਡੌਤਾਂ ਕਰਦਾ ਚਲਾ ਰਿਹਾ। ਹੋਰ ਜਿਹੜੇ ਨਜ਼ਦੀਕ ਅਹਿਲਕਾਰ ਨੂੰ ਵੀ ਇਹ ਸਾਹਿਬ ਆ ਕੇ ਨਮਸਕਾਰ ਕਰਕੇ ਵਰਚ ਪੱਲਾ ਪਾ ਕੇ ਖਲੋ ਗਿਆ। ਇਤਨੇ ਨੂੰ ਖਜ਼ਾਨਚੀ ਆ ਗਿਆ, 500 ਮੋਹਰ ਦੀ ਥੈਲੀ ਹਾਜ਼ਰ ਕੀਤੀ। ਸੋ ਜਾਤੀ ਰਾਜੇ ਨੇ ਥੈਲੀ ਪਕੜ ਕੇ ਆਪਣੇ ਹੱਥ ਨਾਲ ਚਰਨਾਂ 'ਚ ਰੱਖ ਕੇ ਨਮਸਕਾਰ ਕੀਤੀ। ਉਸ ਵਰਖਤ ਨੇ ਇਹਨੇ ਉਸ ਬਹੁਰੂਪੀ ਨੇ ਖੇਡਾਂ ਮਾਰਿਆ, ਉਠਾਓ ਹਮ ਵਰਖਤ ਲੋਕ ਆ ਮਾਇਆ ਗੁਆ ਸੀਨ ਲਗਾ। ਖੈਰ ਰਾਜਾ ਨੇ ਕਿਹਾ, ਮਹਾਰਾਜ ਅਸੀਂ ਗ੍ਰਸਤੀ ਲੋਕ ਹਾਂ, ਥੋੜ੍ਹਾ ਬਹੁਤ ਆਪਣਾ ਦਾਨ ਕਰਦੇ ਆਪਣੇ ਫਾਇਦੇ ਵਾਸਤੇ, ਸੋ ਕਿਰਪਾ ਕਰਕੇ ਇਸ ਨੂੰ ਕਿਸੇ ਚੰਗੇ ਥਾਂ ਲਗਾ ਦੇ, ਤਾਂ ਕਿ ਸਾਨੂੰ ਜ਼ਿਆਦਾ ਇਸਦਾ ਅੱਛਾ ਫਲ ਮਿਲੇ। ਕਹਿੰਦੇ, ਤੁਸੀਂ ਆਪ ਲਗਾਓ, ਕਿਸੇ ਧਰਮ ਦੇ ਕੰਮਾਂ 'ਤੇ ਲਗਾਓ। ਸੋ ਉਹ ਕਹਿਣ ਲੱਗਾ ਰਾਜਾ, ਮਹਾਰਾਜ ਸਾਨੂੰ ਯੋਗਤਾ ਨਹੀਂ ਇਤਨੀ, ਜ਼ਿਆਦਾ ਅੱਛਾ ਜਾਂ ਬੁਰਾ ਅਸੀਂ ਜ਼ਿਆਦਾ ਪਛਾਣ ਨਹੀਂ ਸਕਦੇ, ਆਪ ਕਿਰਪਾ ਕਰਕੇ ਅੱਛੇ ਥਾਂ ਕਿਤੇ ਲਗਾ। ਹਮ ਵਰਖਤ ਲੋਕ ਹੈ ਰਾਜਨ, ਹਮ ਮਾਇਆ ਕੋ ਹੱਥ ਨਹੀਂ ਲਗਾਤੇ। ਐਸਾ ਉਸਨੇ ਪੂਰਾ ਪੂਰਾ ਵਿਅਕਤੀ ਦਾ ਨਕਸ਼ਾ ਬਣ ਗਿਆ। ਖੈਰ ਕੁਛ ਬਚਨ ਬਲਾਸ ਸੁਣਾਏ ਪਰਮਾਤਮਾ, ਬਚਨ ਬਲਾਸ ਦੋਹ ਚੁੱਕੇ, ਰਾਜਾ ਨੇ ਆਗਿਆ ਮੰਗੀ। ਜਦੋਂ ਰਾਜਾ ਨਮਸਕਾਰ ਕਰਕੇ ਵਾਪਸ ਜਾਣ ਲੱਗਾ, ਉਸ ਮੌਕੇ ਬਹੁਰੂਪੀਆ ਕਹਿਣ ਗਿਆ, ਸਰਕਾਰ ਆਪ ਨੂੰ ਮੇਰਾ ਸਵਾਂਗ ਅੱਛਾ ਲੱਗਿਆ, ਹੁਣ ਇਨਾਮ ਮਿਲੇ ਕੁਛ। ਉਹ ਤੂੰ ਬਹੁਰੂਪੀਆ ਹਾਂ ਸਰਕਾਰ, ਹਜ਼ੂਰ ਦਾ ਗੁਲਾਮ। ਕਹਿਣ ਲੱਗਾ, ਮੈਂ ਉਦੋਂ ਤੈਨੂੰ 500 ਮੋਹਰ ਦੀ ਥੈਲੀ ਦਿੰਦਾ ਸੀ, ਉਹ ਕਿਉਂ ਲਈ ਤਾਂ? ਦੇਖੋ ਸਰਕਾਰ, ਮੈਂ ਵਰਖਤ ਦਾ ਸਵਾਂਗ ਧਾਰਨ ਕੀਤਾ, ਜਿਹਾ ਜਿਹਾ ਸਵਾਂਗ ਧਾਰਨ ਕੀਤਾ ਹੋਵੇ ਵੈਸਾ ਪੂਰਾ ਪੂਰਾ ਨਿਭਾਉਣਾ ਪੈਂਦਾ। ਅਗਰ ਮੈਂ ਉਦੋਂ ਮੈਂ ਅੰਗੀਕਾਰ ਕਰ ਲੈਂਦਾ, ਮੇਰੇ ਸਵਾਂਗ ਨੂੰ ਵੱਟਾ ਲੱਗਣਾ ਸੀ, ਕਿਉਂਕਿ ਮੈਂ ਵਰਖਤ ਸਵਾਂਗ ਧਾਰਨ ਕੀਤਾ। ਹੁਣ ਭਾਵੇਂ ਮੈਨੂੰ 500 ਮੋਹਰ ਨਹੀਂ, ਭਾਵੇਂ ਲੱਖਾਂ ਮੋਹਰਾਂ। ਇਹ ਸੁਣ ਕੇ ਰਾਜਾ ਬਹੁਤ ਪ੍ਰਸੰਨ, ਮਤਲਬ ਕਿ ਇਸੀ ਤਰ੍ਹਾਂ ਜਿਵੇਂ ਦੁਨੀਆਂ ਵੀ ਬਹੁਰੂਪੀ ਹੈ, ਇੱਕ ਸਮੇਂ ਦੇ ਵਿੱਚ ਇੱਕੋ ਰੂਪ ਧਾਰਨ ਕਰ ਸਕਦੇ ਹਨ, ਪਰ ਇਹੋ ਜਿਹਾ ਸਵਾਂਗ ਧਾਰਨ ਕਰ ਸਕਦੇ ਹਨ, ਕੋਈ ਪਛਾਣ ਨਹੀਂ ਸਕਦਾ। ਇਸੀ ਤਰ੍ਹਾਂ ਹੀ ਵਾਹਿਗੁਰੂ ਅਨੰਤ ਸ਼ਕਤ ਹੈ, ਇੱਕੋ ਸਮੇਂ ਦੇ ਵਿੱਚ ਗਹਿਣ ਸਵਾਂਗ ਧਾਰਨ ਕਰ ਲੈਂਦਾ ਹੈ। ਆਪੇ ਹਾਰਿ ਕਰਾਂਗ, ਆਪੇ ਬਹੁਰੰਗੀ, ਜੋ ਤੁਸੀਂ ਪਾਵੇ ਨਾਨਕਾ ਸਾਈ ਗਲਤੀ। ਜਿਵੇਂ ਸੋਨਾ ਅਨੇਕਾਂ ਗਹਿਣੇ ਹੋ ਜਾਂਦਾ ਹੈ, ਪਾਣੀ ਅਨੇਕਾਂ ਲਹਿਰ ਚੱਕ ਬੁਦਬਦੇ ਹੋ ਜਾਂਦਾ ਹੈ, ਸੂਤਰ ਅਨੇਕਾਂ ਰੰਗ ਬਿਰੰਗੇ ਕੱਪੜੇ ਹੋ ਜਾਂਦਾ ਹੈ, ਇਸੀ ਤਰ੍ਹਾਂ ਹੀ ਵਾਹਿਗੁਰੂ ਅਨੰਤ ਸ਼ਕਤ ਹੈ, ਇੱਕ ਛੇ ਅਨੇਕ ਰੂਪ ਹੋਈ ਹੋ ਰਿਹਾ। ਪਰ ਇਹ ਦ੍ਰਿਸ਼ਟੀ, ਇਹ ਅਨੁਭਵ ਆਪਾਂ ਲੋਕਾਂ ਦਾ ਹੈ, ਇਹ ਤਾਂ ਉਹੀ ਇਹ ਅਸਚਰਜ ਬਾਤ ਹੈ। ਉੱਥੇ ਆਪਣੇ ਸੱਖਣ ਬੈਕੁੰਠ ਧਾਮ ਦੇ ਵਿੱਚ ਉਹ ਰੂਪ ਧਾਰਨ ਕਰਕੇ ਬੈਠਾ, ਇੱਧਰ ਗੁਰੂ ਨਾਨਕ ਰੂਪ ਧਾਰਨ ਕਰ ਲਿਆ, ਕੋਈ ਅਸਚਰਜ ਬਾਤ ਨਹੀਂ। ਦੋ ਰੂਪ ਧਾਰਨ ਕਰ ਲਏ, ਜਿਹੋ ਜਿਹਾ ਰੂਪ ਧਾਰਨ ਕੀਤਾ ਵੈਸਾ ਖੇਲ ਕਰਨੇ। ਜਿੱਥੇ ਸਵਾਮੀ ਦਾ ਰੂਪ ਧਾਰਨ ਕੀਤਾ, ਸਵਾਮੀ ਦੇ ਫਰਜ਼ ਅਦਾ ਕਰਦਾ, ਜਿੱਥੇ ਸੇਵਕ ਦਾ ਸਵਾਂਗ ਧਾਰਨ ਕੀਤਾ, ਉੱਥੇ ਸੇਵਕ ਵਾਲੇ ਫਰਜ਼ ਅਦਾ ਕਰਦਾ। ਇਸੀ ਤਰ੍ਹਾਂ ਦੋਵੇਂ ਪਾਸੇ ਆਪ ਹੀ ਹੈ। ਸੋ ਇਹ ਗੁਰੂ ਨਾਨਕ ਜੀ ਉਸ ਸਤਖੰਡ ਅਨੰਕਾਰ ਦੀ ਦਰਗਾਹ ਵਿੱਚ ਪਹੁੰਚੇ, ਇੱਧਰ ਕਿਉਂਕਿ ਸੇਵਕ ਰੂਪ ਧਾਰਨ ਕੀਤਾ, ਤੇ ਪਹੁੰਚ ਕੇ ਕੀ ਕੀਤਾ, ਇੱਧਰ ਕਿਉਂਕਿ ਸੇਵਕ ਰੂਪ ਧਾਰਨ ਕੀਤਾ, ਤੇ ਪਹੁੰਚ ਕੇ ਕੀ ਕੀਤਾ, ਅਸ਼ਟੰਗ ਦੰਡਵਤ ਕੀਤੀ, ਇੱਥੇ ਅੰਗ ਲਾ ਕੇ ਲੰਮਾ ਪੈ ਕੇ ਡੰਡੇ ਵਾਂਗੂ ਮਨ ਬਾਣੀ ਸਰੀਰ ਕਰਕੇ ਤੇ ਨਮਸਕਾਰ ਕਰਨੀ, ਇਸ ਨੂੰ ਅਸ਼ਟੰਗ ਦੰਡਵਤ ਕਹਿੰਦੇ ਹਨ। ਸਰੀਰ ਕਰਕੇ ਵੀ ਕੀਤੀ, ਦਾਨੀ ਕਰਕੇ ਔਰ ਮਨ ਕਰਕੇ ਵੀ ਐਸਾ ਕੀਤਾ।
ਮੇਰੀ ਬੰਦਨਾ ਗੋਪਾਲ ਰਾਏ ਬੰਦਨਾ, ਮੇਰੀ ਬੰਦਨਾ ਗੋਪਾਲ ਰਾਏ ਬੰਦਨਾ।
ਬੰਦਨਾ ਹਰ ਬੰਦਨਾ ਨਨਗਾ ਵੋ ਗੋਪਾਲ ਲਾਇ ਕਰੋ ਬੰਦਨ ਅਨਕਵਾਰ ਸ਼ਰਨ ਪੁਰੋਂ ਹਰ ਲਾਇ ਪਿੰਡਵਤ ਬੰਦਨ ਅਨਕਵਾਰ ਸ਼ਰਪ ਕਲਾ ਸੁੰਦਰ ਬੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਸ਼੍ਰੀ ਕਰਕੇ ਮਨ ਕਰਕੇ ਬਾਣੀ ਕਰਕੇ ਹੀ ਅਸ਼ਟਾਂਗ ਡੰਡਵਤ ਕੀ ਗਲ ਪੱਲਾ ਪਾ ਕੇ ਸਾਹਮਣੇ ਖਲੋਗੇ ਹੁਕਮ ਹੋਇਆ ਨਾਨਕ ਭੇਜਿਆ ਸੀ ਦੁਨੀਆਂ ਵਿੱਚ ਨਾਮ ਜਪਾਉਣ ਵਾਸਤੇ ਅਜੇ ਕੰਮ ਸ਼ੁਰੂ ਨਹੀਂ ਕੀਤਾ ਪ੍ਰਾਰਥਨਾ ਕੀਤੀ ਪ੍ਰਭੂ ਅੰਤਰਜਾਮੀ ਪਤਤ ਪਾਵਨ ਮਾਤ ਲੋਕ ਦੀ ਮਰਿਆਦਾ ਹੈ ਗੁਰਮੁਖ ਤੋਂ ਬਿਨਾਂ ਉਪਦੇਸ਼ ਕਰਨ ਦਾ ਅਧਿਕਾਰ ਨਹੀਂ ਪ੍ਰਾਚੀਨ ਅਵਤਾਰ ਵੀ ਗਏ ਉਹਨਾਂ ਨੇ ਵੀ ਗੁਰੂ ਧਾਰਨ ਕੀਤਾ ਇਸ ਕਰਕੇ ਮੈਂ ਉਹ ਮਰਿਆਦਾ ਪੂਰੀ ਕਰਨ ਵਾਸਤੇ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਾ ਕਿਰਪਾ ਕਰੋ ਮੈਨੂੰ ਵਿਧੀ ਅਨੁਸਾਰ ਮੇਰੇ ਗੁਰੂ ਹੋਵੋ ਅਤੇ ਉਪਦੇਸ਼ ਕਰੋ ਉਸ ਮੌਕੇ ਸਾਧ ਸੰਗਤ ਐਸਾ ਉਪਦੇਸ਼ ਅਹੰਕਾਰ ਵੱਲੋਂ ਮਿਲਿਆ ਅਹੰਕਾਰ ਵੱਲੋਂ ਮਿਲਿਆ
ਸਤਨਾਮ 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 ਜੀ ਵਾਹਿਗੁਰੂ 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 ਜੀ ਸੁੰਦਰ ਦੀ ਪੌੜੀ ਉਸੀ ਥਾਂ ਉਚਾਰਨ ਕੀਤੀ ਸੀ ਇਤਨੇ ਤੈਨੂੰ ਗਾਉਂਦੇ ਹਾਂ ਅੰਤ ਕੋਈ ਨਹੀਂ ਆਉਂਦਾ ਹੋਰ ਵੀ ਅਸੰਭਵ ਕੰਮ ਉਸ ਤੋਂ ਅੱਗੇ ਆਪ ਜੀ ਨੇ ਫਿਰ ਨਿਰੰਕਾਰ ਦੀ ਉਸਤ ਕਰਕੇ ਵਾਪਸੀ ਦਾ ਖਿਆਲ ਕੀਤਾ ਕੋਟ ਕੋਟੀ ਮੇਰੀ ਯਾਰ ਜਾ ਖਾਣ ਪੀਣ ਪਿਆ ਚੰਨ ਸੂਰਜ ਦੋ ਗੁਫੇਨੇ ਦੇਖਾ ਸੁਪਨੇ ਸੌਣ ਨਾ ਥਾਓ ਕੀ ਤੇਰੀ ਕੀਮਤ ਨਾ ਪਵੇ ਹਾਂ ਕਿ ਵੜਿਆ ਖਾਣਾ ਆਦਿ ਕੁਸ਼ਤਤੀ ਕਰਕੇ ਵਾਪਸੀ ਦਾ ਖਿਆਲ ਇੱਧਰ ਸਾਰੇ ਸ਼ਹਿਰ ਦੇ ਵਿੱਚ ਵਾਗਾ ਮੱਚਿਆ ਸਾਰੇ ਢੂੰਡ ਕਰ ਲਈ ਪਾਣੀ ਵਗੈਰਾ ਦੇ ਵਿੱਚ ਨਵਾਬ ਨੇ ਲੇਕਿਨ ਗੁਰੂ ਬਾਬੇ ਦੇ ਦਰਸ਼ਨ ਨਾ ਹੀ ਹੋ ਸਕੇ ਭਾਈ ਬਾਲਾ ਰੋਜ਼ ਵਹੀਂ ਦੇ ਕਿਨਾਰੇ ਜਾਂਦਾ ਇੱਧਰ ਉੱਧਰ ਫਿਰਦਾ ਹੈ ਪਰ ਕਿਤੇ ਦਰਸ਼ਨ ਨਹੀਂ ਦਿੰਦੇ ਗੁਰੂ ਬਾਬੇ ਦੇ ਉਦਾਸ ਹੋ ਜਾਂਦਾ ਅੱਜ ਵੀ ਸਵੇਰ ਸਾਹਿਬ ਘਰ ਪਹੁੰਚਦਾ ਹੈ ਅਪ ਇਸ਼ਨਾਨ ਵਗੈਰਾ ਕਰਕੇ ਭਜਨ ਪਾਠ ਵਿੱਚ ਜੁੜਦਾ ਹੈ ਜਿਸ ਵਕਤ ਸੂਰਜ ਦੀ ਟਿੱਕੀ ਚੜ੍ਹੀ ਅੰਧੇਰਾ ਦੂਰ ਹੈ ਸੰਸਾਰ ਦਾ ਰੋਸ਼ਨੀ ਹੋਈ ਕੀ ਦੇਖਦਾ ਭਾਈ ਵਾਲਾ ਦਰਿਆ ਦੇ ਕਿਨਾਰੇ ਗੁਰੂ ਨਾਨਕ ਜੀ ਚੰਗ ਕਰ ਲਿਆ ਸਮਾਧ ਰਸਤੇ ਚ ਬੈਠੇ ਖੁਸ਼ੀ ਦੀ ਹੱਦ ਨਾ ਰਹੀ ਦੌੜ ਕੇ ਚਰਨਾਂ ਤੇ ਜਾ ਡਿੱਗਦਾ ਕਿਲੇ ਜਾਂ ਉਛਲ ਉਛਲ ਦਿਮਾਗ ਨੂੰ ਚੜ੍ਹਦਾ ਪਾਣੀ ਬਣ ਕੇ ਚਰਨ ਤੋਂ ਆਉਂਦਾ ਕੀਤੀ ਸੱਚੇ ਪਾਤਸ਼ਾਹ ਬਿਨਾਂ ਦੱਸੇ ਕਿੱਧਰ ਚਲੇ ਗਏ ਸਾ ਹੁਕਮ ਹੋਇਆ ਭਾਈ ਕਾਠ ਕੀ ਪੁੱਤਰੀ ਪਹਾਂ ਕਰੇ ਬਕਰੀ ਖਿਲਾਫ ਨਾ ਹਰ ਰੋਜ਼ ਜਾਣੇ ਜਿੱਧਰ ਲੈ ਗਏ ਚਲੇ ਗਏ ਭੇਜ ਤਾਂ ਆ ਗਏ ਚੱਲ ਬੇਬੇ ਯਾਦ ਕਰਦੀ ਬੇਬੇ ਨਾਨਕੀ ਸਾਰੀ ਰਾਤ ਸ਼ਾਮ ਨੂੰ ਇਸ਼ਨਾਨ ਸੁਣੇ ਕੇ ਸੀ ਕਰਕੇ ਚੌਂਕੜਾ ਮਾਰ ਕੇ ਪ੍ਰਾਰਥਨਾ ਦੁਆਰਾ ਬੇਨਤੀਆਂ ਦੁਆਰਾ ਗੁਰੂ ਨਾਨਕ ਨੂੰ ਖਿੱਚਣ ਦੇ ਵਾਸਤੇ ਪਾਲਾ ਕਰਦੇ ਹੋਏ ਆਪ ਜੀ ਅੱਗੇ ਪਿੱਛੇ ਭਾਈ ਬਾਲਾ ਜਦੋਂ ਨਜ਼ਦੀਕ ਪਹੁੰਚੇ ਪੁਰਸ਼ਾ ਨਾਮ ਕਰਕੇ ਦਾਸੀ ਨੇ ਦੇਖਿਆ ਬਹੁਤ ਖੁਸ਼ ਹੋਈ ਚਾਟੀ ਪੌੜੀਆਂ ਥਾਂ ਉੱਪਰ ਚੜ੍ਹ ਕੇ ਆਵਾਜ਼ ਦਿੱਤੀ ਕਿ ਵੀ ਜੀ ਆਪਦੇ ਭਰਾ ਜੀ ਆ ਗਏ ਇਤਨੇ ਨੂੰ ਗੁਰੂ ਨਾਨਕ ਜੀ ਆਪ ਉੱਪਰ ਚੜ੍ਹ ਜਾਂਦੇ ਤੇ ਰਾਜਾ ਖੁੱਲਿਆ ਤੇ ਬੇਬੇ ਨਾਨਕ ਜੀ ਚਾਨਣ ਨੂੰ ਦੌੜਦੀ ਹੈ ਲੇਕਿਨ ਗੁਰੂ ਨਾਨਕ ਜੀ ਨੇ ਕਿਹਾ ਬੇਬੀ ਮੈਂ ਤੋਂ ਵੱਡੀ ਹੈ ਤੇਰਾ ਅੱਗ ਨਹੀਂ ਮੱਥਾ ਟੇਕਣ ਦਾ ਬਣਦਾ ਅੱਗੋਂ ਬੇਬੇ ਕਹਿੰਦੀ ਮੈਂ ਤੁਹਾਨੂੰ ਸਾਕਸ਼ਾਤ ਭਗਵਾਨ ਰੂਪ ਜਾਣਦੀ ਹਾਂ ਦੁਨਿਆਵੀ ਰਿਸ਼ਤੇ ਦੁਆਰਾ ਤੇਰਾ ਪੂਰਾ ਭਰਾ ਹੀ ਨਹੀਂ ਸਮਝਦੀਆਂ। ਖੈਰ ਇਤਿਹਾਸ ਗੱਲਾਂ ਬਾਤਾਂ ਹੋਈਆਂ। ਗੁਰੂ ਨਾਨਕ ਜੀ ਕਹਿੰਦੇ ਬੇਬੇ ਮੈਨੂੰ ਮੇਰੇ ਨੰਕਾਰ ਦਾ ਹੁਕਮ ਹੈ, ਮੈਂ ਸੰਸਾਰ ਤੇ ਫਿਰ ਕੇ ਤਮਾਮ ਦੁਨੀਆਂ ਨੂੰ ਨੰਕਾਰ ਦਾ ਸੰਦੇਸ਼ ਦਵਾਂ, ਨਾਮ ਜਪਾਵਾਂ, ਦੁਨੀਆਂ ਜਲਦੀ ਬਲਦੀ ਹੈ ਉਹਨਾਂ ਦੇ ਮਨ ਸ਼ਾਂਤ ਹੋਣ। ਸ੍ਰੀ ਚੰਦ ਲਕਸ਼ਮੀ ਦਾਸ, ਗੁਰੂ ਨਾਨਕ ਜੀ ਦੋ ਪੁੱਤਰ ਸਨ, ਸ੍ਰੀ ਚੰਦ ਵੱਡਾ, ਲਕਸ਼ਮੀ ਦਾਸ ਛੋਟਾ ਸੀ, ਇਹਨਾਂ ਨੂੰ ਤੂੰ ਪਾਲ ਨਹੀਂ, ਇਹਨਾਂ ਦਾ ਖਿਆਲ ਰੱਖੀ। ਇਤਿਹਾਸ ਕੁਛ ਖਾਣ ਪਾਣ ਕਰਕੇ ਗੁਰੂ ਨਾਨਕ ਮੋਦੀਖਾਨੇ ਪਹੁੰਚੇ, ਜਿੱਥੇ ਮੋਹਰਾਂ ਲੱਗੀਆਂ ਜਿੰਦੇ ਜਿੰਦੇ ਤੋੜ ਦਿੱਤੇ। ਨਵਾਬ ਨੂੰ ਕਿਹਾ ਹਿਸਾਬ ਕਰ ਲਿਆ ਕੱਲ ਨਾ ਫਿਰ ਕੋਈ ਗੱਲ ਹੁੰਦੀ। ਫਿਰ ਹਿਸਾਬ ਕੀਤਾ, ਗੁਰੂ ਨਾਨਕ ਜੀ ਦਾ 200 ਰੁਪਏ ਫਜ਼ਲ ਨਿਕਲਿਆ। ਨਵਾਬ ਕਹਿਣ ਲੱਗੇ ਦੱਸੋ ਕੀ ਕੀਤਾ ਜਾਏ, ਸ੍ਰੀ ਚੰਦ ਲਕਸ਼ਮੀ ਦਾਸ ਨੂੰ ਦੇ ਦਿਆਂ? ਨਹੀਂ, ਕਹਿਣ ਫਕੀਰਾਂ ਨੂੰ ਖਵਾ ਦਿੱਤਾ। ਇਤਿਹਾਸ ਕਹਿ ਕੇ ਆਪ ਜੀ ਸ਼ਮਸ਼ਾਨ ਭੂਮਿਕਾ ਵੀ ਜਾ ਬੈਂਦੇ ਹਨ। ਉੱਥੇ ਕਈ ਕਈ ਦਿਨ ਸਮਾਧ ਸਥਿਤ ਰਹਿੰਦੇ ਹਨ, ਕਿਤੇ ਕਿਤੇ ਕੋਈ ਸ਼ਬਦ ਵੈਰਾਗ ਦਾ ਪੜ੍ਹ ਦਿੰਦੇ ਹਨ ਅਤੇ ਕਿਤੇ ਕਿਤੇ ਲਫ਼ਜ਼ ਵੀ ਕਹਿ ਦਿੰਦੇ ਹਨ, ਨਾ ਕੋਈ ਹਿੰਦੂ ਅਤੇ ਨਾ ਮੁਸਲਮਾਨ। ਇਉਂ ਸਮਾਂ ਕੁਛ ਗੁਜ਼ਰਦਾ ਚਲੇ ਗਿਆ। ਮੌਸਮ ਬਸੰਤ ਦੀ ਰੁੱਤ ਸੀ, ਸਾਸ਼ਨ ਸਾਡੇ ਦੇਸ਼ ਦੇ ਵਿੱਚ 12 ਮਹੀਨੇ, ਉਹਨਾਂ ਦੀਆਂ 6 ਰੁੱਤਾਂ ਹੁੰਦੀਆਂ, 2-2 ਮਹੀਨੇ ਦੀ ਰੁੱਤ ਮੰਨੀ ਹੈ। ਜਿਵੇਂ ਅੱਜ ਕੱਲ੍ਹ ਦੀ ਜੇਠਾੜ ਦੀ ਰੁੱਤ ਨੂੰ ਸਖ਼ਤ ਗਰਮੀ ਦੀ ਰੁੱਤ ਕਿਹਾ ਜਾਂਦਾ ਹੈ। ਬਸੰਤ ਦੀ ਰੁੱਤ 25 ਮਾਘ ਤੋਂ 25 ਚੇਤ ਤੱਕ ਮੰਨੀ ਜਾਂਦੀ ਹੈ। ਉਸਦਾ ਸਾਰਿਆਂ ਰੁੱਤਾਂ ਨਾਲੋਂ ਜ਼ਿਆਦਾ ਅੱਛਾ ਉਸਨੂੰ ਮੰਨਿਆ ਜਾਂ ਮਾਨਵ ਰੁੱਤਾਂ ਦਾ ਉਹ ਰਾਜਾ ਹੈ। ਸੋ ਬਸੰਤ ਦੀ ਰੁੱਤ ਸੀ, ਨਾ ਗਰਮੀ ਨਾ ਸਰਦੀ ਹੈ। ਆਪ ਜੀ ਕਈ ਕਈ ਦਿਨ ਸਮਾਧ ਵਿੱਚ ਸਥਿਤ ਰਹਿੰਦੇ ਹਨ, ਕਿਤੇ ਕਿਤਾਈ ਕੋਈ ਕੋਈ ਸ਼ਬਦ ਪੜ੍ਹਦੇ ਹਨ ਅਤੇ ਇਹ ਲਫ਼ਜ਼ ਵੀ ਕਹਿੰਦੇ, ਨਾ ਕੋਈ ਹਿੰਦੂ ਤਾਂ ਨਾ ਮੁਸਲਮਾਨ, ਸਾਰੇ ਗੋਗਾ ਮੱਚ ਗਏ। ਅਤੇ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਦੁਨੀਆਂ ਦਾ ਸੁਭਾਅ ਵੀ ਹੈ। ਕਈ ਕਹਿੰਦੇ ਜੀ ਪਾਣੀ 'ਚ ਰਿਹਾ 2 ਦਿਨ ਅਤੇ ਦਿਮਾਗ 'ਚ ਪਾਣੀ ਭਰ ਗਏ, ਕੋਈ ਕਹਿੰਦਾ ਭੂਤਨਾ ਚਿੰਬੜ ਗਿਆ, ਕੋਈ ਕੁਛ ਕੋਈ ਕੁਛ। ਇਸ ਤਰੀਕੇ ਸਿਰ ਦੁਨੀਆਂ ਦਾ ਸੁਭਾਅ ਹੈ। ਆਪ ਜੀ ਦਾ ਸਹੁਰਾ ਮੂਲਚੰਦ ਜੀ ਦਾ ਸੁਭਾਅ ਬੜਾ ਕੜਵਾ ਸੀ, ਤੇਜ਼ ਸੀ। ਉਹਨੂੰ ਵੀ ਪਤਾ ਲੱਗਿਆ ਵੀ ਮੇਰੇ ਦਿਮਾਗ ਨੂੰ ਜਮਾਈ, ਪਤਾ ਨਹੀਂ ਭੂਤਨਾ ਚਿੰਬੜ ਗਿਆ। ਇੱਕ ਸ਼ਾਮਾ ਨਾਮ ਕਰਕੇ ਪੰਡਿਤ ਵਿਦਵਾਨ ਵੀ ਸੀ, ਕੁਛ ਪੜ੍ਹਿਆ ਸੀ ਅਤੇ ਟੂਣੇ ਟਾਮ ਨੂੰ ਵੀ ਜਾਣਦਾ ਸੀ, ਵੀ ਝਾੜਾ 'ਚ ਪੜਾ ਕਰੀਏ ਕੋਈ ਚਲੀ ਜਾਈ। ਲੈ ਕੇ ਨਾਲ ਆਇਆ, ਗੁਰੂ ਬਾਬਾ ਜੀ ਸਮਾਧ ਸਥਿਤ ਬੈਠੇ ਹਨ। ਕੁਝ ਦੇਰ ਤੋਂ ਬਾਅਦ ਜਦੋਂ ਨੇਤਰ ਖੋਲ੍ਹੇ, ਹੁਣ ਸ਼ਾਮੇ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਹਿੰਦਾ ਦੇਖੋ ਕਿੰਨੀ ਇੱਜ਼ਤ ਹੈ ਸਰਕਾਰ ਦੇ ਘਰ, ਚੰਗੀ ਨੌਕਰੀ ਹੈ, 2 ਚੰਦਾਂ ਵਰਗੇ ਪੁੱਤਰ ਦਿੱਤੇ ਹਨ, ਪਰ ਭਜਨ ਪਰਮੇਸ਼ਰ ਦਾ ਘਰ ਹੀ ਹੋ ਸਕਦਾ ਹੈ, ਘਰ ਛੱਡ ਕੇ ਥੋੜ੍ਹਾ ਵੀ ਸ਼ਮਸ਼ਾਨ ਭੂਮਿਕਾ 'ਚ ਬੈਠ ਕੇ ਭਜਨ ਹੋਵੇ, ਬੱਚਿਆਂ ਵਾਲੇ ਨਿਆਣੇ ਵਾਲੇ ਕੰਮ ਨਹੀਂ ਕਰਨੇ ਚਾਹੀਦੇ। ਇਹ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਜੀ ਨੇ ਉਸ ਮੌਕੇ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਪਹਿਲਾਂ ਉਸਨੂੰ ਇਸ ਤਰੀਕੇ ਸਿਰ ਇਸ਼ਾਰਾ ਕੀਤਾ। ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ, ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿੱਚ। ਜਦੋਂ ਪੰਡਿਤ ਨੇ ਕਿਹਾ ਬੱਚਿਆਂ ਵਾਲੇ ਕੰਮ ਨਹੀਂ ਕਰਨੇ ਚਾਹੀਦੇ, ਕਰ ਰਹੋ ਭਜਨ ਕਰੋ, ਇਹ ਤਾਂ ਨਹੀਂ ਜ਼ਰੂਰੀ ਵੀ ਘਰ ਛੱਡ ਕੇ ਤਰੋਈਆਂ ਵਿੱਚ ਸ਼ਮਸ਼ਾਨ ਭੂਮਿਕਾ ਬੈਠ ਕੇ ਹੀ ਭਜਨ ਹੁੰਦਾ ਹੈ। ਇਤਿਹਾਸ ਜਦੋਂ ਲਫ਼ਜ਼ ਤੇ ਗੁਰੂ ਜੀ ਨੇ ਇਹ 2 ਪੰਕਤੀਆਂ ਉਚਾਰਨ ਕੀਤੀਆਂ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰੋ। ਸਰੀਰ ਰੂਪੀ ਨਗਰੀ ਕੱਚੀ ਹੈ, 5 ਤੱਤਾਂ ਦਾ ਸਰੀਰ ਬਣਿਆ, ਮਿੱਟੀ ਪਾਣੀ ਅੱਗ ਹਵਾ ਆਕਾਰ ਹੈ। ਇਹ ਸਰੀਰ ਰੂਪੀ ਨਗਰੀ ਕੱਚੀ ਹੈ, ਰਾਜਾ ਬਾਲਕ ਮਨ ਰੂਪੀ ਰਾਜਾ ਇਹ ਬਾਲਕਾ ਬੱਚਾ ਹੈ। ਦੁਸ਼ਟਾਂ ਨਾਲ ਪਿਆਰੋ, ਕਾਮ ਕਰੋ ਮਹੰਕਾਰੇ ਦੁਸ਼ਟ, ਇਹਨਾਂ ਨਾਲ ਅਸਲੀ ਗੁਣ ਹਨ, ਇਹਨਾਂ ਨਾਲ ਇਹਦਾ ਪਿਆਰ ਪਿਆ ਹੋਇਆ ਹੈ। ਅਤੇ ਮਨ ਕਿਹਾ ਜਾਏ ਦੋਏ ਮਾਈ ਦੋਏ ਬਾਪਾ ਪੜੀਏ ਪੰਡਿਤ ਕਰੋ ਵਿਚਾਰ, ਇਸ ਮਨ ਦੇ 2 ਮਾਵਾਂ 2 ਬਾਪ ਹਨ, ਕਿ ਜੀਵ ਔਰ ਈਸ਼ਰ ਇਸਦੇ 2 ਪਿਤਾ ਹਨ, ਮਨ ਮਾਇਆ ਔਰ ਅਵਿਦਿਆ ਇਸਦੇ 2 ਮਾਵਾਂ ਹਨ, ਇਹ ਮਨ ਇਹੋ ਜਿਹਾ ਹੈ। ਸੋ ਇਹ ਇਸ਼ਾਰਾ ਕੀਤਾ, ਪਰ ਪੰਡਿਤ ਕੁਛ ਨਹੀਂ ਸਮਝੇ, ਆਪਣੀ ਰੱਟ ਲਾਈ ਰੱਖੀ ਉਸਨੇ। ਲੇਕਿਨ ਨਾਨਕ ਮੈਂ ਤੈਨੂੰ ਸਮਝਾਵਾਂ, ਕਰ ਰਹੇ ਕੀ ਭਜਨ ਕਰੀਦਾ, ਕਰ ਰਹੇ ਕੀ ਸਭ ਕੁਛ ਹੋਈਦਾ, ਮੈਂ ਤੈਨੂੰ ਸਮਝਾਉਣਾ, ਜ਼ਰਾ ਮੇਰੀ ਗੱਲ ਨੂੰ ਧਿਆਨ ਦੇ ਕੇ ਸੁਣ। ਇਤਿਹਾਸ ਜਦੋਂ ਉਸਨੇ ਕਿਹਾ, ਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਇਉਂ ਉਸਨੂੰ ਸੰਬੋਧਨ ਕੀਤਾ। ਸਵਾਮੀ ਪੰਡਿਤਾਂ स्वामी पंडता तुम देहो मति किनवे दावो प्राण पति पीतर अग्रमाशमौली सागर पंडे पाया चंद सूर्योदय खटी पीतर ऐसा ज्ञान न पाया राम रमनता जानी कुमारी पोखर ताके लखन जानी कि मां तुम संग है कया सुने न खाया माने तिनाई सेती वासा पणोत नानक दासन दासा किन तोला किन मासा दोयों उच्चारण कीता श्यामा समझिए इशारा कर दे मूल चंद नू कहने लगे घबराओ नहीं इन्हों कोई पूतना नहीं चिंबड़े कोई दिमाग खलल नहीं बाहोशन चलो इन्हें इशारा करके मूल चंद उठ खड़ा चले गए गुरु जी उसी तरह उत्थे कई कि दिन समाधि विच रहिंदे हन और किते किताई कोई शब्द उच्चारण कर दिंदे हन मौज विच आ ते किते किते लफ्ज़ भी कहिंदे ना कोई हिंदू ते ना मुसलमान ये गल एक काजी ने सुन ली ना हिंदू ते ना मुसलमान सुन के घबराया नवाब दे पास आके कहें देखो नवाब साहब आपदा मोदी नानक दो दिन पानी च रहा रही च रहा पता नहीं उसके दिमाग पानी पै गया की हो गया शमशान भूमिका च बैठा है तो कहता है ना कोई हिंदू ते ना मुसलमान ना हो गए हिंदू जजिए टैक्सा के मारे पर हिंदुस्तान भी साढ़ा अच्छ बोलबाला है चक्रवर्ती हुकूमत है साड़ी इस्लाम भी सो मुसलमान कोई क्यों नहीं नवाब अंदरों अंदर गुरु बाबे का मौत किद हो चुका सी श्रद्धालु हो चुका सी पर बहु शरा तो डरदा चुप सी जो ये गल कही काजी ने नवाब कहना काजी साहब आपां की कोई कुछ कहे मैं नहीं मैं पूछना चाहना मुसलमान कोई क्यों नहीं हट किया मजबूर किया प्रेस किया नवाब नू तो नवाब ने बुलाने वास्ते अपना नौकर भेज दिता भावें जानता सी नवाब आप ही इन्हों शर्मिंदगी उठानी पेगी खैर गुरु नानक जी पास जाके कहता है नौकर नवाब साहब वालों आप नवाब साहब याद करते हैं दर्शन दो गुरु बाबा जी कहेंगे भाई जो मैं नवाब का नौकर एक बारी सद्या सत्त बारी जाने को तैयार सी पर हूँ मैं यहोजे नवाब का नौकर हाँ जिन्हें यहोजे नवाब बनाए कपाए करोड़ा नवाब बनाए कपाएगा यानी मैं रब का फकीर हाँ ਲੋੜਾਂ ਨੇ ਬਾਬੂ ਮੇਰੇ ਪਾਸ ਆ ਜੇ, ਮੈਨੂੰ ਕੋਈ ਲੋੜ ਨਹੀਂ। ਸ਼ੱਕੀ ਕੀ ਹੈ ਸਾਸਨ ਸੰਤ ਨਗਰ ਨੇ ਕਹਿਣ ਜਾ ਨਹੀਂ, ਬੇਪਰਵਾਹ ਸਧਾਰਨ ਕਰਕੇ ਜਾ ਕੇ ਪਾਠ ਸੁਣਾਉਣੀ। ਰੰਗ ਅਸੇ ਰੰਗ ਰੋਵੇ ਚੁੱਪ ਵੀ ਕਰ ਜਾਏ, ਪਰਵਾਹ ਨਹੀਂ ਕਿਸੇ ਕਿਹੜੀ ਬਾ ਸੱਚੇ। ਨਿਸ਼ਚਿਤ ਪੁਰਸ਼ ਜਿਸਨੂੰ ਕੋਈ ਇੱਛਾ ਨਹੀਂ ਉਹ ਬੇਫਾਸ਼ ਹੋਇਆ ਕਰਦਾ ਹੈ। ਸੋ ਬੇਪਰਵਾਹ ਹੋਇਆ ਕਰਦੇ, ਭਾਵੇਂ ਬੇਪਰਵਾਹੀ ਅਵਗਣ ਨਹੀਂ, ਅਹੰਕਾਰ ਨਹੀਂ ਹੈ, ਇੱਕ ਵੱਡਾ ਉੱਚਾ ਗੁਣ ਹਰੇਕ ਆਇਆ ਨਹੀਂ ਕਰਦੀ। ਪ੍ਰਭੂ ਕੋ ਸਿਮਰੇ ਸ਼ਿਵ ਮਹਤਾਜੇ, ਪ੍ਰਭੂ ਕੋ ਸਿਮਰੇ ਸ਼ਿਵ ਸਰਬ ਕੇ ਰਾਜੇ, ਉਹ ਅਵਸਥਾ ਜਿੱਥੇ ਤਮਾਮ ਖਾਹਿਸ਼ਾਂ ਖਤਮ ਹੁੰਦੀਆਂ, ਤਰਕ ਦੁਨੀਆ ਤਰਕ ਬਾ ਤਰਕ ਮੌਲਾ ਤਰਕ ਤਰਕ ਤਮਾਮ ਖਾਹਿਸ਼ਾਂ ਖਤਮ ਨੇ, ਉਦੋਂ ਇਹ ਅਵਸਥਾ ਆਉਂਦੀ ਹੈ। ਉਹਨਾਂ ਦੀ ਗੱਲ ਕੀ ਦੱਸਿਆ ਨਾ, ਰੰਗ ਰੋਂਦੇ ਰੰਗਾਂ ਵਿੱਚ ਹੱਸਦੇ, ਰੰਗ ਰੋਂਦੇ ਰੰਗਾਂ ਵਿੱਚ ਹੱਸਦੇ, ਪਰਵਾਹ ਨਾ ਕਿਸੇ ਦੀ ਰੱਖਦੇ, ਤੋਂ ਸ਼ੁਰੂ ਹੋ ਕੇ ਆਖਰੀ ਐਮ ਏ ਤੱਕ ਜਾਂਦੀ ਹੈ। ਇਸੇ ਤਰ੍ਹਾਂ ਹੀ ਪ੍ਰਾਇਮਰੀ ਮਿਡਲ ਪ੍ਰਾਇਮਰੀ ਮੈਟ੍ਰਿਕ ਬੀ ਏ ਐਮ ਏ ਆਦਿ ਇੱਧਰ ਮੰਦਲੇ ਸ਼ਰੀਰ ਮੰਦਲੇ ਤਰੀਕ ਹਕੀਕਤ ਮਾਰਫਤ ਆਦਿ ਇਹ ਪ੍ਰਾਇਮਰੀ ਮੈਟ੍ਰਿਕ ਬੀ ਏ ਐਮ ਏ ਆਦਿ ਪਹਿਲੇ ਸ਼ੁਰੂ ਹੁੰਦੀ ਹੈ ਪੰਜ ਨਵਾਜ਼ਾਂ 'ਤੇ। ਗੁਰੂ ਘਰ ਦੇ ਵਿੱਚ ਅੰਮ੍ਰਿਤ ਪਾਨ ਕਰਕੇ ਪੰਜ ਬਾਣੀਆਂ ਪੜ੍ਹਨੀਆਂ ਸ਼ੁਰੂ ਕਰ ਦੇਣੀਆਂ, ਇੱਥੋਂ ਸ਼ੁਰੂ ਹੁੰਦਾ ਹੈ ਪ੍ਰਾਇਮਰੀ ਹੈ, ਉੱਧਰ ਤਿੰਨ ਸੰਧਿਆ ਕਰ ਦੇਣੀਆਂ। ਗੁਰੂ ਜੀ ਦਾ ਮਤਲਬ ਇਹ ਸੀ, ਅਸਲ ਮੋਮਨ ਉਹ ਹੈ ਜਿਹੜਾ ਸ਼ਬਦ ਵਿੱਚ ਖੁਦਾ ਦੇਖਦਾ ਹੈ, ਅਸਲ ਹਿੰਦੂ ਉਹ ਹੈ ਸ਼ਬਦ ਵਿੱਚ ਇੱਕ ਰਾਮ ਦੇਖਦਾ ਹੈ, ਇਸ ਮੰਜ਼ਿਲ 'ਤੇ ਪਹੁੰਚਿਆ ਹੈ। ਗੁਰੂ ਜੀ ਨੇ ਇਸ਼ਾਰਾ ਕੀਤਾ, ਅਗਰ ਆਪ ਸ਼ਬਦ ਵਿੱਚ ਖੁਦਾ ਦੇਖਦੇ ਹੋ ਕਾਜੀ ਸਾਹਿਬ, ਤਾਂ ਸੱਚਮੁੱਚ ਹੀ ਸਾਰੇ ਜਿੰਨੇ ਹਿੰਦੁਸਤਾਨ ਵਿੱਚ ਉਸ ਸਮੇਂ ਹੋਏ ਸਾਰੇ ਹੀ ਮੁਸਲਮਾਨ, ਅਗਰ ਐਸਾ ਨਹੀਂ ਅਜੇ ਉਹ ਕਰ ਦੂਰ ਹੈ ਜਿੱਥੇ ਪਹੁੰਚਣਾ ਹੈ। ਇਹੋ ਜਿਹੇ ਬੰਦੇ ਉਹ ਤਰਕਾਂ ਬਹੁਤੀਆਂ ਜਾਣਦੇ ਹਨ, ਕ੍ਰਿਟੀਸਾਈਜ਼ ਇਹਨਾਂ ਨੂੰ ਬਹੁਤ ਆਉਂਦਾ। ਸੋ ਕਹਿਣ ਲੱਗਾ, ਆਪ ਤਾਂ ਸ਼ਬਦ ਵਿੱਚ ਇੱਕ ਖੁਦਾ ਰਾਮ ਦੇਖਦੇ ਹੋ, ਆਪਦੇ ਨਿਗਾਹ ਵਿੱਚ ਤਾਂ ਕੋਈ ਫਰਕ ਨਹੀਂ, ਚਲੋ ਸਾਡੇ ਨਾਲ ਨਮਾਜ਼ ਪੜ੍ਹ ਲਓ, ਗੁਰਨਾਨ ਜੀ ਪੜ੍ਹ ਲਓ, ਸਾਡੀ ਨਿਗਾਹ ਵਿੱਚ ਨਮਾਜ਼ ਪੂਜਾ ਪਾਠ ਇੱਕੋ ਹੀ ਚੱਲ ਰਹੇ ਨੇ, ਮਸਜਿਦ ਠਾਕੁਰਵਾੜਾ ਗੁਰਦੁਆਰੇ ਇੱਕੋ ਆਪਦੇ ਕਾਰਨ, ਚਲੋ ਮੈਂ ਚੱਲ ਫਿਰ ਲੋਕਾਂ ਮਜੂਗਾ ਸਾਰੇ ਸ਼ਹਿਰ ਦੀ, ਲਓ ਜੀ ਨਾਨਕ ਮੁਸਲਮਾਨ ਹੋਣ ਵਾਸਤੇ ਮੁਸੀਬੇ ਜਾ ਰਹੇ, ਘਰ ਖਬਰ ਪਹੁੰਚੀ ਆਪਦੇ ਭਈਏ ਜੋ ਰਾਮ ਨੂੰ, ਉਹ ਬੇਬੇ ਨਾਨਕੀ ਨੂੰ ਉਦਾਸ ਹੋ ਕੇ ਕਹਿੰਦਾ, ਪਤਾ ਲੱਗਿਆ ਤੇਰਾ ਭਰਾ ਅੱਜ ਮੁਸਲਮਾਨ ਹੋਣ ਵਾਸਤੇ ਜਾ ਰਿਹਾ, ਬੇਬੇ ਨਾਨਕੀ ਕਹਿਣਗੀ 20 ਵਾਰੀ ਪਰਖਿਆ, ਅਜੇ ਆਪ ਨੂੰ ਵਿਸ਼ਵਾਸ ਨਹੀਂ ਆਇਆ, ਉਹ ਕੋਈ ਸਿੱਖਿਆ ਲੈਣ ਵਾਸਤੇ ਜਾ ਰਿਹਾ, ਸ਼ਾਮ ਨੂੰ ਪਤਾ ਲੱਗ ਜਾਏਗਾ। ਫਿਰ ਉੱਥੇ ਪਹੁੰਚ ਕੇ ਇਸਲਾਮ ਦੇ ਵਿੱਚ ਜਿਵੇਂ ਉਹਨਾਂ ਦੇ ਅਸੂਲ ਹਨ ਨਮਾਜ਼ ਅਦਾ ਕਰਨ ਦੇ ਸ਼ੁਰੂ ਹੋ ਗਏ, ਲੇਕਿਨ ਗੁਰੂ ਨਾਨਕ ਜੀ ਬੈਠੇ ਰਹੇ ਆਪਣੀ ਮੌਜ ਵਿੱਚ ਮੁਸਕਰਾਉਂਦੇ ਰਹੇ, ਨਵਾਜ਼ ਦੀ ਅਸਮਰਾ ਹੋ ਚੁੱਕੀ। ਉਸ ਤੋਂ ਬਾਅਦ ਫਿਰ ਸ਼ਿਕਾਇਤ ਕੀਤੀ, ਕਾਜ਼ੀ ਨੇ ਕਹਿੰਦੇ ਦੇਖੋ ਨਵਾਬ ਸਾਹਿਬ, ਨਾਨਕ ਜੀ ਵਾਅਦਾ ਕਰਕੇ ਆਏ ਸਨ ਵੀ ਨਮਾਜ਼ ਪੜ੍ਹਾਂਗੇ, ਲੇਕਿਨ ਇਹ ਨਵਾਜ਼ ਦੇ ਵਿੱਚ ਸ਼ਰੀਕ ਨਹੀਂ ਹੋਏ। ਨਵਾਬ ਵੀ ਕਹਿਣ ਲੱਗਾ ਠੀਕ ਹੈ, ਨਾਨਕ ਜੀ ਆਪਣੇ ਵਾਅਦਾ ਕੀਤਾ ਸੀ ਨਮਾਜ਼ ਪੜ੍ਹਾਂਗੇ, ਲੇਕਿਨ ਆਪ ਨਵਾਜ਼ ਵਿੱਚ ਸ਼ਰੀਕ ਨਹੀਂ ਹੋਏ। ਗੁਰੂ ਜੀ ਕਹਿਣ ਲੱਗੇ ਨਵਾਬ ਸਾਹਿਬ ਮੈਂ ਕਿਹਦੇ ਨਾਲ ਸ਼ਰੀਕ ਹੁੰਦਾ, ਕਿਸੇ ਨਵਾਜ਼ ਪੜ੍ਹੀ ਇੱਥੇ। ਨਵਾਬ ਕਹਿੰਦਾ ਹੈਰਾਨ, ਉਹਦਾ ਨਵਾਬ ਕਹਿੰਦਾ ਇਤਨੇ ਹਜ਼ਾਰਾਂ ਹੀ ਤਾਇਦਾਦ ਵਿੱਚ ਬੰਦੇ ਸਾਰੇ ਨਮਾਜ਼ ਪੜ੍ਹੀ ਹੈ, ਮੇਰੇ ਨਾਲ ਸ਼ਰੀਕ ਹੋਣਾ ਸੀ। ਨਵਾਬ ਨੇ ਇੱਥੇ ਚੱਟੇ ਲਫ਼ਜ਼ ਗਏ, ਗੁਰੂ ਜੀ ਕਹਿਣ ਨਵਾਬ ਸਾਹਿਬ ਨਵਾਜ਼ ਪਾਠ ਪੂਜਾ ਦਾ ਮਤਲਬ ਰੱਬ ਦਾ ਸੁਰਤ ਜੋੜਨੀ ਹੈ, ਆਪ ਦੀ ਨਵਾਜ਼ ਕੀ ਸੀ? ਸ਼ਰੀਕ ਕਰਕੇ ਬੇਸ਼ੱਕ ਆਪਣੀ ਬਾਹਰਲੀ ਰਸਮ ਅਦਾ ਕਰ ਰਹੇ ਥੇ, ਲੇਕਿਨ ਆਪਦਾ ਖਿਆਲ ਕਾਬਲ ਵਿੱਚ ਘੋੜੇ ਖਰੀਦ ਕਰ ਰਿਹਾ ਸੀ, ਜਿਸ ਖਿਆਲ ਨੂੰ ਰੱਬ ਨਾਲ ਜੋੜਨਾ ਸੀ। नमाज पाठ पूजा के आसरे नमाज समझे वाकई मेरा ख्याल कायम नहीं था। उस तो बाद काजी झट बोले मेरे न आप श्री कुंदे गुरु जी मुस्कुरा के कहने काजी साहब आप भी गैर हाजिर थे। मेरा ख्याल भी नमाज दे वेले उपरों रस्म अदा हो रही सी शरीर करके लेकिन मन करके प्रभु दे नाल रब दे नाल खुदा दे नाल तुसीं नहीं जुड़े थे क्यों थोड़े कौड़ी है बाहर करते बनी वो सूए छोटा बछेरा पिछे वड़ा सारा टोआ थोड़े चित विच ए हुंदा रहा बई बछेरा टोए च डिके ना मर जाए किते थोड़ी नमाज है सी हुण दसो तुसीं रब दी नमाज पढ़ी है कि घोड़ियां बछेरियां नहीं पढ़ी है। यह सुन के असीं भी हसदे हां गुरु बाबा ने दिल्ली बिजली गुरु बाबा अच्छा कुरशा ने मालिक ही गल मामूली सी कुरान बमन हथ हथते तो कोई ऐसी बात नहीं पर सानू उन्होंने बहाने शिक्षा देंदे गुरु बाबा जी काजी ने कहने नवाब न कह नवाब साहब घबराओ ना शर्मिंदा ना हो काजी ने भी कहने तुम अपना अपना जिम्मे थोड़ा रस्म है रब की याद करो लेकिन मन में जोड़ के करो सुरत में जोड़ के करो अगर सुरत नहीं जुड़ी है तो उस मानो गैर हाजिर मनिया जाता है। बाबा जी ने शिक्षा दी उन्होंने गुरु बाबा जी ने शिक्षा दी नमाज पढ़ो पर ख्याल सुरत चित बिरती रब न जुड़ी होनी चाहती है संध्या करो ख्याल एकाग्र होना चाहिए रब की हजूरी भी वसना चाहिए बाणी पढ़ो मन बाणी विच लग्या होना चाहिए बाणी के आसरे वहर नाल जुड़िया होना चाहिए सत्संग भजन तो बिना छुटकारा नहीं भजन तो बिना कहो नानक तत् विचारा बिन हर भजन नहीं सारे दुखों तो बरी होने वास्ते उपाय गुरु जी ने दसिया सारे दुखों का छुटकारा पाने वास्ते वाहगुरु का भजन पर जिस वक्त मन एकाग्र हुंदा है बाणी विच सिमरन विच कीर्तन द्वारा वाहगुरु नाल जुड़ता है खुद महसूस करया करो उस मौके कोई दुख हुंदा उसके दुख सुख अनुभव करता आला मन है जिसम दे विच जिसम ठोस चीज है जड़ है आत्म तमाम दुखों तो बरी लेकिन विचाले विचाले जरा मन है यही दुख सुख खुशी गमी माण अपमान हान लाभ मन वाली चीज इस अगर वाहगुरु नाल जोड़ दिता जाए जो आनंद का सागर है यह तमाम दुखों तो उच्चा हो जाता है। जिस वक्त सुरत जुड़ी हुंदी है खुद महसूस कराया करो शरीर की भी बेखबरी हुंदी है दुनिया की भी बेखबरी हुंदी है वाहगुरु जो आनंद का सागर है उस नाल जुड़ के मन पहाजी हो जाता है उसके सुभाव अपने विच लैंदा है ते उस मौके कोई दुख नहीं हुंदा अगर अठे पहर मन जुड़िया रहे तो पहर आनंद रहे तां ते सारे दुखों तो बरी होने वास्ते यही उपाय है। सो भजन कहन का मतलब अपना ख्याल वाहगुरु के नाल जोड़ना है वाहगुरु सुखों का समुंदर है उस नाल जोड़ के दुनिया नूं सौखा ही तर जांदा है जिवें गऊ दी पैड़ विच पानी तर जांदा है। तां ते वाहगुरु का जस करना साढ़े गुरु बाबे के घर विच हरी कीर्तन मन चित लगा के मन की दौड़ पंजा ज्ञान इंद्रिया द्वारे अखा करना संतों इंद्री अगर इन्हों रोक लिया जाए मन अवश्य रुक जाएगा मूंदली दरवाजे बाजी ले अनहद बाजे गुर दिखलाई मोहरी जित मिर्ग परत है चोरी किसी फसल में चार सवेरे वाड़ गड्डी है अगर वे नाखे हैं उन्होंने थाई पशु वड़ के चढ़ जाए इसी तरह बिरती जी है इन्होंने पंजा ज्ञान इंद्रिया द्वारा बाहर दौड़ती है अगर इन्हों रोक लिया जाए बिरती अंतर्मुख होगी फिर शब्द नाल जुड़नी सौखी हो जाएगी। सत्संग विच भी ऐसा ही चाहिए है क्योंकि पहले इथों ट्रेनिंग मिलती है शिक्षा भी मिलती है भजन भी है। सो कई सज्जन देखे जिंदगियां उम्र गल जांदियां इधर उधर देख के मुड़ जाते हैं यह सत्संग करना नहीं कहा जाता फिर कहने शांति नहीं मन आती शांति आएगी मन टिकेगा मन एकाग्र होगा ख्याल नूं बाहरों रोक के अखां नूं इजाजत ना दो इधर उधर देख मन का सुभाव है जिस वस्तु में देखा वह घाटा घटन लग पैंदा है भजन च किवें जुड़ू कन्नां नूं सुन दे विच लगाओ जबान हरी जिस करन विच लगाओ इस तरह गुरु सूरत के ध्यान तो बिना अंदर होवे भावें बाहर जावे इधर उधर जाण ना बुद्ध नाल विचार करी चलो मन जुड़ेगा मन एकाग्र होगा उस एकाग्र मन के जिवें टिके साफ शीशे चेहरा दिस पैंदा है आनंद का सागर जो वाहगुरु है वह अक्ष पेगा उस मौके अपने आप ही अनुभव कीत्या पता लगेगा भी सुख है शांति है ठंड है पीस ऑफ माइंड है और एक एक छिन्न परम सुखदाई और करोड़ करोड़ असमेर जग का फल रखता है। मैं तो यूं अपने स्वभाव नूं ਹਰੀ ਜਸ ਵਿੱਚ ਜੋੜ ਕੇ ਹਰੀ ਕੀਰਤਨ ਕਥਾ ਵਾਰਤਾ ਪ੍ਰਭੂ ਦਾ ਜਸ ਸੁਣਨ ਦੀ ਆਦਤ ਪਾਓ, ਬਾਣੀ ਪੜ੍ਹਨ ਦੀ ਔਰ ਹਰੀ ਸਿਮਰਨ ਦੀ ਆਦਤ ਪਾਓ, ਤਾਂ ਕਿ ਦੁਨੀਆਂ ਵਿੱਚ ਰਹਿੰਦੇ ਹੋਏ ਦੁਨੀਆਂ ਤੋਂ ਉੱਚੇ ਉੱਚੇ ਰਹਿ ਕੇ ਜ਼ਿੰਦਗੀ ਨੂੰ ਸੁੱਖ ਸ਼ਾਂਤੀ ਨਾਲ ਬਸਰ ਕਰੀਏ। ਜਦੋਂ ਔਦ ਪੂਰੀ ਹੋਵੇ ਇਸ ਸਰੀਰ ਨੂੰ ਛੱਡ ਕੇ ਸਦਾ ਵਾਸਤੇ ਵਾਹਿਗੁਰੂ ਵਿਚਰੀ, ਜਿੱਥੇ ਦੁੱਖ ਦਾ ਨਾਮ ਨਿਸ਼ਾਨੀ ਮਾਨਵ ਤਨ ਤਾਰਿਆ ਸਫਲਾ ਹੋ ਜਾਵੇ। ਵਾਹੀਓ ਗੁਰੂ ਬਾਬਾ ਜੀ ਨੇ ਉਹਨਾਂ ਦੇ ਬਹਾਨੇ, ਰਾਜੀ ਔਰ ਨਵਾਬ ਦੇ ਬਹਾਨੇ ਸਾਨੂੰ ਮਨ ਇਕਾਗਰ ਕਰਕੇ ਹਰੀ ਜਸ ਕਰਨ ਦੀ ਸਿੱਖਿਆ ਦਿੱਤੀ। ਹੁਣ ਗੁਰੂ ਸਤੋਤਰ ਵਿੱਚ ਗੱਜ ਵੱਜ ਕੇ ਬੋਲੋ।
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ
ਧੰਨ ਹੈ ਗੁਰੂ ਅਰਜਨ ਸਾਹਿਬ ਧੰਨ।